ਵਾਰ 16ਵੀਂ ਦੀ ਪੌੜੀ 17ਵੀਂ ਵਿੱਚ ਅੰਮ੍ਰਿਤ ਬਚਨ ਫਿਰ ਪ੍ਰਭੂ ਦੀ ਵਡਿਆਈ ਚ ਦੱਸ ਰਹੇ ਹਨ ਕਿ ਉਹ ਅਗਮ ਹੈ, ਅਪਹੁੰਚ ਹੈ। ਅਗਮੋਹੋਂ ਅਗਹੋਂ ਅਗਮ ਹੈ, ਅਗਮ ਅਗਮ ਅਤ ਅਗਮ ਸੁਣਾਏ। ਅਲੱਖੋਂ ਅਲੱਖ ਅਲੱਖ ਹੈ, ਅਲੱਖ ਅਲੱਖ ਲੱਖ ਅਲੱਖ ਧਿਆਏ। ਅਪਰੰਪਰੋਂ ਅਪਰੰਪਰ 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 ਭਾਏ। ਆਗੋਚਰ ਆਗੋਚਰੋਂ ਆਗੋਚਰ ਅਗੋਚਰ ਜਾਏ। ਪਾਰ ਬ੍ਰਹਮ ਪੂਰਨ ਬ੍ਰਹਮ ਸਾਧ ਸੰਗਤ ਆਗਾਧ ਅਲਾਏ। ਗੁਰਮੁਖ ਸੁਖ ਫਲ ਪਿਰਮ ਰਸ ਭਗਤ ਵਛੜ ਹੋਏ ਅਸ਼ਲ ਸ਼ਲਾਏ। ਵੀਹ ਇੱਕੀ ਚੜਾਓ ਚੜਾਏ, ਵੀਹ ਇੱਕੀ ਚੜਾਓ ਚੜਾਏ। ਬਚਨ ਉਚਾਰਨ ਕੀਤੇ। ਅਗਮਹ ਅਗਹੋਂ ਅਗਮ ਹੈ, ਅਗਮ ਅਗਮ ਅਤ ਅਗਮ ਸੁਣਾਏ। ਗਮ ਦਾ ਅਰਥ ਹੁੰਦਾ ਹੈ ਪਹੁੰਚਣਾ, ਕਿਸੇ ਤੱਕ ਪਹੁੰਚ ਕਰਨੀ। ਗਮ ਇੱਕ ਗਮ ਹਰਕ ਸੋਗ ਵਾਲਾ ਗਮ ਵੀ ਹੁੰਦਾ ਹੈ ਵੀ ਗਮੀ, ਵੀ ਇਹ ਬੰਦਾ ਗਮ ਦੇ ਵਿੱਚ ਹੈ, ਭਾਵ ਇਹ ਦੁਖੀ ਆ, ਸ਼ੋਕ ਦੇ ਵਿੱਚ ਹੈ। ਤੋ ਸਾਧ ਸੰਗਤ ਇਹ ਗਮ ਜਿਹੜਾ ਇਸ ਦਾ ਅਰਥ ਹੈ ਪਹੁੰਚਣਾ। ਤੇ ਜਦੋਂ ਗਮ ਨੂੰ ਐੜਾ ਲੱਗ ਜਾਏ ਅਗਮ, ਜਿਸ ਤੱਕ ਪਹੁੰਚਿਆ ਨਹੀਂ ਜਾ ਸਕਦਾ, ਜਿਸ ਤੱਕ ਪਹੁੰਚਣਾ ਬੜਾ ਕਠਿਨ ਹੈ, ਜਿਸ ਤੱਕ ਸਾਡੇ ਗਿਆਨ ਇੰਦਰੀਆਂ ਕਰਮ ਇੰਦਰੀਆਂ ਆਦਿਕਾਂ ਦੀ ਪਹੁੰਚ ਨਹੀਂ ਹੈ, ਉਹਨੂੰ ਅਗਮ ਆਖਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਪਰਮਾਤਮਾ ਅਗਮ ਜੋ ਸਰੂਪਾਂ ਤੋਂ ਅਗਮ ਹੈ, ਉਹ ਵਾਹਿਗੁਰੂ ਵੀ ਐਸਾ ਅਗਮ ਹੈ ਜੋ ਅਗਮਾਂ ਤੋਂ ਵੀ ਅਤ ਅਗਮ ਹੈ। ਅੱਜ ਕੱਲ੍ਹ ਦਾ ਮਾੜਾ ਮੋਟਾ ਲੀਡਰ ਹੋਵੇ ਨਾ ਕੋਈ, ਕਿਸੇ ਦੇਸ਼ ਦਾ ਕੋਈ ਨੇਤਾ ਆ, ਪ੍ਰਧਾਨ ਮੰਤਰੀ ਆ, ਰਾਸ਼ਟਰਪਤੀ ਆ, ਕੋਈ ਆ ਅਮਰੀਕਾ ਦੇ ਵਿੱਚ ਆਪਾਂ ਬੈਠੇ ਵਿਚਾਰ ਕਰ ਰਹੇ ਹਾਂ ਕਥਾ, ਤਾਂ ਸਾਧ ਸੰਗਤ ਕੋਈ ਅਮਰੀਕਾ ਦਾ ਹੀ ਲੀਡਰ ਹੋਵੇ, ਕੋਈ ਰਾਸ਼ਟਰਪਤੀ ਹੋਵੇ, ਮੁਖੀ ਆ ਦੇਸ਼ ਦਾ ਰਾਜਨੀਤਿਕ ਤੌਰ ਤੇ, ਉਹਦੇ ਤੱਕ ਪਹੁੰਚ ਕਰਨੀ ਆਪਣੇ ਵਾਸਤੇ ਕਿੰਨੀ ਕਠਿਨ ਹੈ, ਕਿੰਨੀ ਔਖੀ ਹੈ। ਉਹ ਪਰਮਾਤਮਾ ਨੇ ਐਸੇ ਪਤਾ ਨੇ ਕਿੰਨੇ ਜਦੋਂ ਤੋਂ ਸੰਸਾਰ ਰਚਿਆ, ਕਿੰਨੇ ਕੋਨੇ ਪੈਦਾ ਕੀਤੇ, ਧਿਆਨ ਰੱਖਣਾ। ਇਹ ਤੇ ਸੰਸਾਰੀ ਰਾਜਨੀਤੀ ਦੀ ਇੱਕ ਗੱਲ ਦਲੀਲ ਦਾਸ ਦੇ ਰਿਹਾ ਸਿਰਫ। ਤੋ ਸਾਧ ਸੰਗਤ ਕਰੋੜਾਂ ਦੇਵੀਆਂ ਦੇਵਤੇ ਪੀਰ ਪੈਗੰਬਰ ਔਲੀਏ ਰਹਿਬਰ ਗੁਰੂ ਪੀਰ ਕਿਤਨੇ ਪੈਦਾ ਕੀਤੇ, ਉਹਨਾਂ ਤੱਕ ਪਹੁੰਚ ਕਰਨੀ ਹੀ ਕਿੰਨੀ ਔਖੀ ਆ। ਤੇ ਜਿਹੜੇ ਨਿਰੰਕਾਰ ਪਰਮੇਸ਼ਰ ਨੇ ਐਸੇ ਪਤਾ ਨੇ ਕਿਤਨੇ ਪੈਦਾ ਕੀਤੇ ਨੇ ਸੰਸਾਰ ਚ, ਉਹ ਕਿਤਨਾ ਅਗਮ ਹੋਏਗਾ, ਉਹ ਕਿਤਨਾ ਪਰਮਾਤਮਾ ਅਪਹੁੰਚ ਹੋਏਗਾ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਕਿ ਉਹ ਪਰਮਾਤਮਾ ਅਗਮਾਂ ਤੋਂ ਵੀ ਅਤੀ ਅਗਮ ਹੈ ਵਾਹਿਗੁਰੂ ਨੂੰ, ਜਿਹੜੇ ਆਪ ਅਗਮ, ਜਿਹੜੇ ਆਮ ਲੋਕਾਂ ਤੱਕ ਜਿਨ੍ਹਾਂ ਤੱਕ ਪਹੁੰਚਣਾ ਬੜਾ ਕਠਿਨ ਆ, ਸਾਧ ਸੰਗਤ ਉਹ ਵੀ ਉਸ ਪਰਮੇਸ਼ਰ ਨਿਰੰਕਾਰ ਪਰਮਾਤਮਾ ਨੂੰ ਅਗਮ ਹੀ ਸੁਣਾਉਂਦੇ ਹਨ। ਉਹ ਕਹਿੰਦੇ ਨੇ ਸਾਡੀ ਵੀ ਪੂਰਨ ਤੌਰ ਤੇ ਉਹਦੇ ਤੱਕ ਪਹੁੰਚ ਅਜੇ ਨਹੀਂ ਹੋ ਸਕੀ, ਉਹਨੂੰ ਪੂਰਨ ਤੌਰ ਤੇ ਨਹੀਂ ਜਾਣਿਆ ਜਾ ਸਕਿਆ। ਅਲੱਖੋਂ ਅਲੱਖ ਅਲੱਖ ਹੈ, ਅਲੱਖ ਅਲੱਖ ਲੱਖ ਅਲੱਖ ਤੇ ਆਏ। ਅਲੱਖ ਜਿਹੜਾ ਲਖਿਆ ਨਹੀਂ ਜਾ ਸਕਦਾ, ਕਹਿਣ ਲੱਗੇ ਅਲੱਖ ਸਰੂਪਾਂ ਤੋਂ ਜੋ ਅਲੱਖ ਹੋਵੇ, ਉਸ ਤੋਂ ਵੀ ਵਾਹਿਗੁਰੂ ਅਲੱਖ ਹੈ, ਤਾਂ ਤੇ ਲੱਖਾਂ ਹੀ ਲੋਕ, ਲੱਖਾਂ ਹੀ ਬੜੇ ਮਹਾਨ ਲੋਕ ਵੀ ਇਸ ਧਰਤੀ ਦੇ ਉੱਤੇ ਆਏ, ਉਹ ਵੀ ਪਰਮੇਸ਼ਰ ਨੂੰ ਕਹਿੰਦੇ ਨੇ ਪ੍ਰਭੂ ਤੂੰ ਅਲੱਖ ਹੀ ਹੈ, ਤੈਨੂੰ ਨਹੀਂ ਲਖਿਆ ਜਾ ਸਕਦਾ। ਅਪਰੰਪਰ ਅਪਰੰਪਰੋ ਅਪਰੰਪਰ ਅਪਰੰਪਰ ਭਾਏ। ਅਪਰੰਪਰ ਸਰੂਪਾਂ ਤੋਂ ਜੋ ਹੋਰ ਅਗਾਂਹ ਪਰੇ ਹੈ, ਉਸ ਤੋਂ ਵੀ ਵਾਹਿਗੁਰੂ ਅਪਰੰਪਰ ਹੈ, ਜਿਸ ਕਰਕੇ ਉਸ ਨਿਰੰਕਾਰ ਪਰਮਾਤਮਾ ਨੂੰ ਧਿਆਨ ਨਹੀਂ ਕੀਤਾ ਜਾ ਸਕਦਾ, ਕੇਵਲ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਹੋਇਆ ਜਾ ਸਕਦਾ ਹੈ। ਤੇ ਲੀਨ ਵੀ ਉਹ ਹੋਏ ਅਪਰੰਪਰ ਭਾਏ, ਜਿਹੜੇ ਪਰਮਾਤਮਾ ਨੂੰ ਭਾ ਗਏ, ਚੰਗੇ ਲੱਗ ਗਏ, ਉਹ ਲੀਨ ਹੋ ਗਏ, ਉਹਦੇ ਵਿੱਚ ਅਭੇਦ ਹੋ ਗਏ, ਪਰੰਤੂ ਪੂਰਨ ਤੌਰ ਤੇ ਉਹਨੂੰ ਧਿਆਨ ਨਹੀਂ ਕਰ ਸਕੇ। ਇਹੋ ਹੀ ਕਹਿੰਦੇ ਨੇ ਉਹ ਅਗਾਂਹ ਤੋਂ ਅਗਾਂਹ ਹੈ, ਅਗਾਂਹ ਤੋਂ ਅਗਾਂਹ ਹੈ। ਆਗੋਚਰ ਆਗੋਚਰੋਂ ਆਗੋਚਰ ਆਗੋਚਰ ਜਾਏ। ਗੋਚਰ ਦਾ ਅਰਥ ਹੁੰਦਾ ਹੈ ਸਾਡੇ ਇੰਦਰੇ, ਜਿਵੇਂ ਸਾਡੀਆਂ ਅੱਖਾਂ ਨੇ, ਜਿਵੇਂ ਸਾਡੀ ਰਸਨਾ ਹੈ, ਕੰਨ ਨੇ, ਹੱਥ ਪੈਰ ਹੈ, ਇਹਨੂੰ ਕਹਿੰਦੇ ਗੋਚਰ। ਗੋਚਰ ਨੂੰ ਲੱਗ ਗਿਆ ਐੜਾ, ਅਗੋਚਰ। ਜਿਸ ਤੱਕ ਸਾਡੇ ਕਰਮ ਇੰਦਰੇ, ਗਿਆਨ ਇੰਦਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਜੋ ਇਹਨਾਂ ਸਭ ਇੰਦਰਿਆਂ ਤੋਂ ਅਗਾਂਹ ਦੀ ਬਾਤ ਹੈ ਪਰਮਾਤਮਾ। ਕਹਿਣ ਲੱਗੇ ਅਗੋਚਰ ਸਰੂਪਾਂ ਤੋਂ ਵੀ ਜੋ ਪਰਮਾਤਮਾ ਅਗੋਚਰ ਹੈ, ਉਸ ਤੋਂ ਵੀ ਵਾਹਿਗੁਰੂ ਹੋਰ ਅਗਾਂਹ ਹੀ ਅਗਾਂਹ ਹੈ। ਕਹਿਣ ਲੱਗੇ ਅਗੋਚਰਾਂ ਦੇ ਜਾਏ ਜਾਣੇ ਵੀ ਉਹ ਅਜੇ ਹੋਰ ਅਗੋਚਰ ਹੈ। ਭਾਵ ਕਿਤਨੀ ਵਾਰੀ ਬਚਨ ਵਰਤ ਦਿੱਤਾ ਭਾਈ ਗੁਰਦਾਸ ਜੀ ਨੇ, ਦੱਸਿਆ ਵਾ ਕਿ ਉਹ ਐਸੇ ਐਸੇ ਲੋਕ ਜਿਹੜੇ ਸੁਰਤ ਕਰਕੇ, ਬਿਰਤੀ ਕਰਕੇ ਪਰਮਾਤਮਾ ਵਿੱਚ ਲੀਨ ਹੋ ਗਏ, ਪਰੰਤੂ ਜਦੋਂ ਉਹਨਾਂ ਨੂੰ ਵੀ ਅਸੀਂ ਪੁੱਛਦੇ ਹਾਂ ਕਿ ਦੱਸੋ ਉਸ ਪਰਮੇਸ਼ਰ ਦੇ ਬਾਰੇ, ਤੇ ਉਹ ਕਹਿੰਦੇ ਨੇ ਉਹ ਅਗੋਚਰ ਹੈ, ਉਹਦੇ ਤੱਕ ਨਹੀਂ ਪਹੁੰਚਿਆ ਜਾ ਸਕਦਾ, ਸਾਡੇ ਕਰਮ ਇੰਦਰਿਆਂ, ਗਿਆਨ ਇੰਦਰਿਆਂ ਦੀ ਉਹਦੇ ਤੱਕ ਪਹੁੰਚ ਨਹੀਂ। ਭਾਵ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਐਸੇ ਮਹਾਨ ਨੇ, ਤੇ ਸਾਧ ਸੰਗਤ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਅਸੀਂ ਜਾਹਰ ਪੀਰ, ਜਗਤ ਗੁਰ ਬਾਬਾ, ਸਭ ਤੇ ਵੱਡਾ ਸਤਿਗੁਰ ਨਾਨਕ, ਜਗਤ ਗੁਰੂ ਗੁਰੂ ਨਾਨਕ ਦੇਵ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਜੋਤ ਰੂਪ ਹਾਰੇ ਆਪ ਗੁਰੂ ਨਾਨਕ ਕਹਾਇਓ, ਇੱਥੋਂ ਤੱਕ ਵੀ ਕਹਿੰਦੇ ਹਾਂ। ਪਰ ਜਦੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਵੀ ਉਸ ਪਰਮੇਸ਼ਰ ਦੀ ਬਾਤ ਪਾਉਂਦੇ ਨੇ, ਕਹਿੰਦੇ ਨੇ ਤੂੰ ਸੁਲਤਾਨ ਕਹਾ ਹੋ ਮੀਆਂ, ਤੇਰੀ ਕਮਨ ਵਡਾਈ, ਜੋ ਤੂੰ ਦੇਹ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਮੈਂ ਨੀ ਤੈਨੂੰ ਬਿਆਨ ਕਰ ਸਕਦਾ ਵਾਹਿਗੁਰੂ ਤੂੰ ਕਿਤਨਾ ਮਹਾਨ ਹੈ। ਤੋ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਪਾਰ ਬ੍ਰਹਮ ਪੂਰਨ ਬ੍ਰਹਮ ਸਾਧ ਸੰਗਤ ਆਗਾਧ ਅਲਾਏ। ਪਾਰ ਬ੍ਰਹਮ ਹੀ ਪੂਰਨ ਬ੍ਰਹਮ ਹੈ, ਸਾਧ ਸੰਗਤ ਵਿਖੇ ਬੇਅੰਤ 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 ਹੀ ਉਸ ਨੂੰ ਕਥਨ ਕੀਤਾ ਜਾਂਦਾ ਹੈ। ਪਾਰ ਬ੍ਰਹਮ ਹੀ ਪੂਰਨ ਬ੍ਰਹਮ ਹੈ, ਭਾਵ ਕਿ ਕਿਸੇ ਦੇਵੀ ਦੇਵਤੇ ਬ੍ਰਹਮ ਆਦਿਕ ਦੇ ਮਗਰ ਨਹੀਂ, ਤੇ ਜੁੜਨਾ ਹੈ ਜਿਸ ਨੇ ਕਈ ਬ੍ਰਹਮਾ ਪੈਦਾ ਕੀਤੇ ਨੇ, ਉਸ ਦੇ ਚਰਨਾਂ ਨਾਲ ਜੁੜਨਾ ਹੈ, ਤੇ ਜੁੜਨਾ ਕਿੱਥੇ ਹੈ? ਸਾਧ ਸੰਗਤ ਵਿੱਚ ਆ ਕੇ, ਗੁਰੂ ਦੀ ਸ਼ਰਨ ਵਿੱਚ ਆਣ ਕੇ ਉਸ ਪਰਮਾਤਮਾ ਦੇ ਗੀਤ ਗਾਉਣੇ ਹਨ। ਗੁਰਮੁਖ ਸੋਖ ਫਲ ਪਿਰ ਮਰਸ, ਭਗਤ ਵਛਲ ਹੋਏ ਅਛਲ ਸ਼ਲਾਏ। ਗੁਰਮੁਖਾਂ ਪਾਸ ਜਿਹੜੇ ਆਪਣਾ ਮੁਖ ਗੁਰੂ ਵਾਲੇ ਪਾਸੇ ਕਰਕੇ ਸਤਿਗੁਰੂ ਨੂੰ ਸਮਰਪਿਤ ਨੇ, ਉਹਨਾਂ ਦੇ ਪਾਸ ਸੁਖ ਫਲ ਰੂਪ ਪ੍ਰੇਮ ਰਸ ਹੈ। ਜਿਹੜਾ ਪ੍ਰੇਮ ਰਸ ਸੁਖ ਫਲ ਹੈ ਉਹਨਾਂ ਦੇ ਕੋਲ, ਮਤਲਬ ਜਿਹੜਾ ਪ੍ਰੇਮ ਰਸ ਉਹਨਾਂ ਨੂੰ ਸੁਖ ਦਿੰਦਾ ਹੈ, ਆਤਮਿਕ ਆਨੰਦ ਦਿੰਦਾ ਹੈ, ਤੇ ਸਾਧ ਸੰਗਤ ਇਸ ਪ੍ਰੇਮ ਰਸ ਨਾਲ, ਪ੍ਰੀਤ ਨਾਲ ਕੀ ਪ੍ਰਾਪਤ ਹੁੰਦਾ ਹੈ? ਕਹਿੰਦੇ ਇਸੇ ਕਾਰਨ ਉਹ ਅਛਲ ਪਰਮਾਤਮਾ ਜਿਹੜਾ ਨਾ ਸਾਧ ਸੰਗਤ, ਉਹ ਜਿਵੇਂ ਆਪਣੇ ਆਪ ਨੂੰ ਛਲਾ ਲੈਂਦਾ ਹੈ, ਕਹਿੰਦਾ ਹੈ ਤੇ ਮੈਂ ਅਛਲ, ਭਾਵ ਪਰਮਾਤਮਾ ਛਲਿਆ ਨਹੀਂ ਜਾ ਸਕਦਾ, ਪਰ ਜਿਹੜੇ ਪਿਆਰ ਤੇ ਪ੍ਰੇਮ ਵਿੱਚ ਭਿੱਜ ਕੇ ਉਹਦੇ ਚਰਨਾਂ ਨਾਲ ਜੁੜ ਜਾਂਦੇ ਆ, ਲੀਨ ਹੋ ਜਾਂਦੇ ਆ, ਸਾਧ ਸੰਗਤ ਉਹਨਾਂ ਦੇ ਸਾਹਮਣੇ ਬਹਿ ਜਾਂਦਾ ਤੇ ਆਖੇ ਲੱਗਣ ਲੱਗ ਪੈਂਦਾ ਉਹਨਾਂ ਦੇ ਪਰਮੇਸ਼ਰ। ਛਲ ਲੈਣ ਦਾ ਮਤਲਬ ਦੁਨਿਆਵੀ ਤੌਰ ਤੇ ਛਲਣਾ ਨਹੀਂ ਹੈ ਕਿ ਉਹਨੇ ਉਹਨੂੰ ਛਲ ਲਿਆ, ਨਹੀਂ, ਹੇਰਾ ਫੇਰੀ ਧੋਖੇ ਨਾ, ਨਹੀਂ, ਇੱਥੇ ਪ੍ਰੇਮ ਦੀ ਬਾਤ ਹੈ, ਪਿਆਰ ਵਿੱਚ ਭਿੱਜ ਕੇ ਉਹਨੂੰ ਵੱਸ ਚ ਕਰ ਲੈਂਦੇ ਨੇ, ਕਿਉਂਕਿ ਚਤਰਾਈ ਨਾ ਚਤਰ ਭੁੱਜ ਪਾਈ ਹੈ, ਉਹ ਚਤਰਾਈਆਂ ਨਾਲ ਨਹੀਂ ਗਾ ਮਿਲਦਾ, ਤੁਹਾਡੀਆਂ ਆਪਣੀਆਂ ਸਿਆਣਪਾਂ ਦੇ ਵੱਸ ਵਿੱਚ ਨਹੀਂ, ਜਿਨ ਪ੍ਰੇਮ ਕੀ ਉੱਤੇ ਨਹੀਂ ਪ੍ਰਭ ਪਾਇਓ, ਉਹ ਰੱਬ ਤੁਹਾਡੇ ਪਿਆਰ ਦੇ ਵਿੱਚ ਮੋਹਿਆ ਜਾਂਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਆਖਿਆ, ਕਹਿੰਦੇ ਰੱਬ ਨੂੰ ਹੋਰ ਕਿਸੇ ਤਰ੍ਹਾਂ ਦੀ ਭੁੱਖ ਨਹੀਂ ਲੱਗਦੀ, ਪਰ ਇੱਕ ਭੁੱਖ ਐਸੀ ਹੈ ਜਿਹੜੀ ਰੱਬ ਨੂੰ ਵੀ ਲੱਗਦੀ ਹੈ। ਕਿਹੜੀ ਭੁੱਖ? ਧਨ ਦੀ ਭੁੱਖ, ਮਾਇਆ ਦੀ ਭੁੱਖ, ਖਾਣ ਦੀ ਭੁੱਖ, ਪੀਣ ਦੀ ਭੁੱਖ, ਵਸਤਰਾਂ ਦੀ ਭੁੱਖ, ਜ਼ਮੀਨ ਜਾਇਦਾਦ ਦੀ ਭੁੱਖ, ਸੋਨੇ ਚਾਂਦੀ ਹੀਰੇ ਜਵਾਹਰਾਤ ਲਾਲਾਂ ਜਵਾਹਰਾਤਾਂ ਦੀ ਭੁੱਖ ਨਹੀਂ, ਇਹ ਤੇ ਉਹਨੇ ਸਾਰੇ ਸੰਸਾਰ ਚ ਆਪ ਪੈਦਾ ਕੀਤੇ ਉਹਨੇ ਪਰਮਾਤਮਾ ਨੇ, ਉਹਦੇ ਸਾਰੀ ਸ੍ਰਿਸ਼ਟੀ ਕਾਇਨਾਤ ਇਹਨਾਂ ਸਭ ਕਾਸੇ ਦਾ ਮਾਲਕ ਹੈ, ਸਾਰੇ ਦਾ ਸਾਰਾ ਸੰਸਾਰ ਉਹਦਾ ਮੰਗਤਾ ਹੈ। ਕਹਿੰਦੇ ਭਾਵੇਂ ਸਾਰੀ ਸ੍ਰਿਸ਼ਟੀ ਨੂੰ ਉਹ ਸਭ ਕੁਝ ਦੇ ਰਿਹਾ ਵਾ, ਪਰ ਇੱਕ ਭੁੱਖ ਐਸੀ ਹੈ ਜਿਹੜੀ ਰੱਬ ਨੂੰ ਵੀ ਲੱਗਦੀ ਹੈ। ਕਿਹੜੀ? ਗੋਬਿੰਦ ਭਾਉ ਭਗਤ ਦਾ ਭੁੱਖਾ। ਗੋਬਿੰਦ ਭਾਉ ਵਾਹਿਗੁਰੂ, ਭਾਉ ਭਗਤ ਦਾ ਭੁੱਖਾ। ਭਾਉ ਦਾ ਅਰਥ ਹੈ ਪ੍ਰੇਮ, ਭਗਤ ਦਾ ਅਰਥ ਹੈ ਭਗਤੀ। ਭਾਉ ਭਗਤ ਪ੍ਰੇਮਾ ਭਗਤੀ ਦਾ ਭੁੱਖਾ ਹੈ ਰੱਬ ਵੀ, ਪਿਆਰ ਦੀ ਭੁੱਖ, ਪ੍ਰੇਮ ਦੀ ਭੁੱਖ ਪਰਮਾਤਮਾ ਨੂੰ ਵੀ ਲੱਗਦੀ ਹੈ। ਕੋਈ ਪਿਆਰ ਵਿੱਚ ਭਿੱਜ ਕੇ ਮੈਨੂੰ ਆਵਾਜ਼ ਮਾਰੇ, ਪ੍ਰੀਤ ਵਿੱਚ ਭਿੱਜ ਕੇ ਪੁਕਾਰੇ, ਤੇ ਜਿਹੜੇ ਪਿਆਰ ਵਿੱਚ ਭਿੱਜ ਕੇ ਉਹਨੂੰ ਪੁਕਾਰਦੇ ਨੇ ਸਾਧ ਸੰਗਤ, ਉਹ ਫਿਰ ਰੱਬ ਦੇ ਪਿਆਰੇ ਉਸ ਰੱਬ ਨੂੰ ਵੀ ਪ੍ਰੇਮ ਦੀ ਡੋਰੀ ਪਾ ਕੇ ਆਪਣੇ ਵੱਸ ਵਿੱਚ ਕਰ ਲੈਂਦੇ ਆ। ਵੀਹ ਇੱਕੀ ਚੜਾਓ ਚੜਾਏ ਭਾਵ ਫਿਰ ਐਸੇ ਗੁਰਮੁਖ ਜਾਣੇ ਨਾ ਜਿਹੜੇ ਸਾਧ ਸੰਗਤ ਉਹ ਵੀਹ ਵਿਸਵੇ ਇੱਕ ਦੀ ਇੱਛਾ ਦਾ ਹੀ ਚੜਾਓ ਚੜਦੇ ਆ। ਭਾਵ ਕੀ ਆ, ਵੀਹ ਵਿਸਵੇ ਸੰਸਾਰ ਆ ਤੇ ਅਗਲਾ ਇੱਕ ਜਿਹੜਾ ਨਾ ਉਹ ਪਰਮਾਤਮਾ ਨੂੰ ਦੱਸਦੇ ਆ। ਵਾਹਿਗੁਰੂ ਕਹਿੰਦੇ ਦੁਨੀਆ ਦੀਆਂ ਸਾਰੀਆਂ ਪੌੜੀਆਂ ਚੜ ਕੇ ਭਾਵ ਵੀਹ ਇੱਕ ਦਲੀਲ ਮਾਤਰ ਵਰਣਨ ਕਰਦੇ ਆ। ਕਹਿਣ ਲੱਗੇ ਸਾਰੀਆਂ ਵੀਹ ਦੀਆਂ ਵੀਹ ਭਾਵ ਦੁਨੀਆਂ ਦੀਆਂ ਸਾਰੀਆਂ ਪੌੜੀਆਂ ਚੜ ਕੇ ਉੱਪਰ ਇੱਕੀ ਹੀ ਚੜਾਓ ਚੜਾਏ, ਉਸ ਪ੍ਰਭੂ ਦੀ ਹੀ ਇੱਕ ਇੱਛਾ ਦਾ ਚਾਅ ਉਹਨਾਂ ਨੂੰ ਚੜਿਆ ਰਹਿੰਦਾ। ਅਸੀਂ ਤੇ ਆਤਮਿਕ ਮੰਜ਼ਿਲ ਦੀ ਉਹ ਪੌੜੀ ਤੇਰੇ ਤੱਕ ਦੀ ਚੜ੍ਹਨੀ ਆ, ਦੁਨੀਆਂ ਦੀ ਮੋਹ ਮਾਇਆ ਤੋਂ ਉੱਚੇ ਉੱਠ ਕੇ ਉਸ ਨਿਰੰਕਾਰ ਪਰਮਾਤਮਾ ਤੱਕ ਉਹਨਾਂ ਦੀ ਪਹੁੰਚ ਹੋ ਜਾਂਦੀ ਹੈ, ਪ੍ਰਭੂ ਨਾਲ ਉਹਨਾਂ ਦੀ ਸਾਂਝ ਬਣ ਜਾਂਦੀ ਹੈ, ਗੁਰੂ ਦੇ ਪਿਆਰਿਆਂ ਦੀ, ਗੁਰਮੁਖ ਜਨਾਂ ਦੀ। ਵਾਰ ਸੋਲਵੀਂ ਦੀ ਪੌੜੀ ਅਠਾਰਵੀਂ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੇ ਪਾਵਨ ਮੁਖਾਰਬਿੰਦ ਪਵਿੱਤਰ ਰਸਨਾ ਤੋਂ ਬਚਨ ਉਚਾਰਨ ਕਰ ਰਹੇ ਨੇ। ਪਾਰ ਬ੍ਰਹਮ ਪੂਰਨ ਬ੍ਰਹਮ ਨਿਰੰਕਾਰ ਆਕਾਰ ਬਣਾਇਆ, ਅਵਗਤ ਗਤ ਅਗਾਧ ਬੋਧ ਗੁਰਮੂਰਤ ਹੋਏ ਅਲੱਖ ਲਖਾਇਆ, ਸਾਧ ਸੰਗਤ ਸੱਚ ਖੰਡ ਵਿੱਚ ਭਗਤ ਵਛਲ ਹੋਏ ਅਛਲ ਛਲਾਇਆ, ਚਾਰ ਵਰਨ ਇੱਕ ਵਰਨ ਹੋਏ ਆਦ ਪੁਰਖ ਆਦੇਸ਼ ਕਰਾਇਆ, ਧਿਆਨ ਮੂਲ ਦਰਸ਼ਨ ਗੁਰੂ ਛੇ ਦਰਸ਼ਨ ਦਰਸ਼ਨ ਵਿੱਚ ਆਇਆ, ਆਪੇ ਆਪ ਨਾ ਆਪ ਜਣਾਇਆ, ਆਪੇ ਆਪ ਨਾ ਆਪ ਜਣਾਇਆ। ਪਾਰ ਬ੍ਰਹਮ ਪੂਰਨ ਬ੍ਰਹਮ ਨਿਰੰਕਾਰ ਆਕਾਰ ਬਣਾਇਆ। ਪਾਰ ਬ੍ਰਹਮ ਪੂਰਨ ਬ੍ਰਹਮ ਨਿਰੰਕਾਰ ਨੇ ਇਸ ਸੰਸਾਰ ਦਾ ਆਕਾਰ ਆਪ ਬਣਾਇਆ ਹੈ। ਪਾਰ ਬ੍ਰਹਮ ਪੂਰਨ ਬ੍ਰਹਮ ਜਿਹੜਾ ਸਾਰੇ ਗੁਣਾਂ ਦੇ ਵਿੱਚ ਹਰ ਤਾਕਤ ਤੇ ਸਮਰੱਥਾ ਵਿੱਚ ਪੂਰਾ ਹੈ, ਸਾਰਿਆਂ ਨਾਲੋਂ ਵੱਡਾ ਤੇ ਮਹਾਨ ਪਰਮੇਸ਼ਰ ਹੈ, ਨਿਰਆਕਾਰ ਹੈ। ਨਿਰੰਕਾਰ ਭਾਵ ਨਿਰਆਕਾਰ ਹੈ। ਇਹ ਸਾਰੇ ਦਾ ਸਾਰਾ ਦਿਸ ਦਾ ਆਕਾਰ ਉਸੇ ਨੇ ਬਣਾਇਆ ਹੈ। ਕਿੱਡੀ ਕਮਾਲ ਦੀ ਬਾਤ ਹੈ, ਨਿਰੰਕਾਰ ਆਕਾਰ ਬਣਾਇਆ। ਨਿਰੰਕਾਰ ਆਪ ਨਿਰਆਕਾਰ ਹੈ, ਨਿਰੰਕਾਰ ਦਾ ਇਹ ਅਰਥ ਹੈ। ਆਪ ਨਿਰਆਕਾਰ ਹੈ, ਉਸਦਾ ਕੋਈ ਆਕਾਰ ਨਹੀਂ ਹੈ, ਪਰ ਇਹ ਸਾਰੇ ਦਾ ਸਾਰਾ ਆਕਾਰ, ਸਾਰੇ ਦੀ ਸਾਰੀ ਸ੍ਰਿਸ਼ਟੀ ਕਾਇਨਾਤ ਉਸ ਪਰਮੇਸ਼ਰ ਨੇ ਬਣਾਈ ਹੈ ਜਿਹੜਾ ਆਪ ਨਿਰਆਕਾਰ ਹੈ। ਅਵਗਤ ਗਤ ਅਗਾਧ ਬੋਧ ਗੁਰਮੂਰਤ ਹੋਏ ਅਲੱਖ ਲਖਾਇਆ, ਉਸ ਅਵਗਤ ਗਤ ਭਾਵ ਜਿਹੜੇ ਪਰਮਾਤਮਾ ਦੀ ਗਤ, ਜਿਹੜੇ ਪਰਮਾਤਮਾ ਦੀ ਗਤੀ ਅਵਸਥਾ ਪੂਰਨ ਤੌਰ ਤੇ ਜਾਣੀ ਨਹੀਂ ਜਾ ਸਕਦੀ। ਅਗਾਧ ਬੋਧ ਸਾਡੇ ਬੋਧ ਤੋਂ, ਸਾਡੀ ਬੁੱਧੀ ਤੋਂ, ਸਾਡੀ ਅਕਲ ਤੋਂ ਜਿਹੜਾ ਅਗਾਂਹ ਹੈ। ਕਹਿਣ ਲੱਗੇ ਉਸ ਅਵਗਤ ਪਰਮੇਸ਼ਰ, ਉਸ ਅਗਾਧ ਬੋਧ ਪਰਮੇਸ਼ਰ, ਉਸ ਅਲੱਖ ਪਰਮਾਤਮਾ ਨੂੰ ਗੁਰੂ ਦੇ ਸਰੂਪ ਦੁਆਰਾ ਹੀ ਲਖਿਆ ਜਾ ਸਕਦਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਆਪਣੇ ਗੁਰਸਿੱਖਾਂ ਨੂੰ ਸ਼ਬਦ ਬਾਣੀ ਦੀ ਦਾਤ ਦੇ ਕੇ ਉਸ ਅਲੱਖ ਪਰਮਾਤਮਾ ਨੂੰ ਵੀ ਲਿਖਾ ਦਿੱਤਾ ਹੈ, ਉਸ ਨਿਰਆਕਾਰ ਪਰਮਾਤਮਾ ਨੂੰ ਵੀ ਵਿਖਾ ਦਿੱਤਾ ਹੈ। ਸਤਿਗੁਰੂ ਨੇ ਆਪ ਆਪਣੀ ਬਖਸ਼ਿਸ਼ ਕਰਕੇ ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੇ ਸ਼ਬਦ ਮੰਤਰ ਮਨ ਮਾਨ, ਗੁਰ ਕੇ ਚਰਨ ਹਿਰਦੇ ਲੈ ਧਾਰੋ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋ। ਗੁਰੂ ਨਾਨਕ ਦਾ ਹੀ ਦੀਦਾਰ ਕਰਕੇ ਗੁਰਸਿੱਖ ਪਿਆਰਿਆਂ ਨੂੰ ਸਹੀ ਅਰਥਾਂ ਵਿੱਚ ਰੱਬ ਦਾ ਦਰਸ਼ਨ ਹੋ ਗਿਆ, ਦੀਦਾਰ ਪਾ ਲਿਆ ਗੁਰਸਿੱਖਾਂ ਨੇ ਪਰਮਾਤਮਾ ਦਾ। ਇਹ ਗੁਰੂ ਦੀ ਵਡਿਆਈ ਹੈ। ਸਾਧ ਸੰਗਤ ਸੱਚ ਖੰਡ ਵਿੱਚ ਭਗਤ ਵਛੜ ਹੋਏ ਅਛਲ ਛਲਾਇਆ। ਸਾਧ ਸੰਗਤ ਹੀ ਸੱਚ ਖੰਡ ਹੈ ਇਸ ਧਰਤੀ ਦੇ ਉੱਤੇ, ਇਸ ਸ੍ਰਿਸ਼ਟੀ ਦੇ ਵਿੱਚ। ਜਿਹੜੀ ਗੁਰੂ ਦੀ ਸਾਧ ਸੰਗਤ ਹੈ, ਸਮਝ ਲੈਣਾ ਉਹ ਹੀ ਸੱਚ ਖੰਡ ਹੈ, ਤੇ ਸੱਚ ਖੰਡ ਵਸੈ ਨਿਰੰਕਾਰ, ਜਿੱਥੇ ਪ੍ਰਭੂ ਵਸਦਾ। ਕਹਿਣ ਲੱਗੇ ਸਾਧ ਸੰਗਤ ਰੂਪੀ ਸੱਚ ਖੰਡ ਵਿਖੇ ਅਛਲ ਪਰਮਾਤਮਾ ਨੇ ਭਗਤ ਵਛੜ ਹੋ ਕੇ ਆਪਣੇ ਆਪ ਨੂੰ ਛਲਾ ਲਿਆ ਹੈ। ਜਿਵੇਂ ਪਿਛਲੀ ਪੌੜੀ ਵਿੱਚ ਵੀ ਦਾਸ ਨੇ ਜ਼ਿਕਰ ਕੀਤਾ ਸੀ, ਉਹ ਨਿਰੰਕਾਰ ਪਰਮੇਸ਼ਰ ਜਿਹੜਾ ਹੈ, ਉਹ ਅਕਾਲ ਪੁਰਖ ਪ੍ਰਭੂ ਪਰਮਾਤਮਾ ਆਪਣੇ ਭਗਤ ਜਨਾਂ ਦੇ ਵਸ ਵਿੱਚ ਆ ਜਾਂਦਾ ਹੈ। ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬਦਨ ਤੁਮ ਬਾਂਧੇ, ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾਧੇ। ਭਗਤ ਰਵਿਦਾਸ ਜੀ, ਵੇਖਿਓ ਹੁਣ ਵਸ ਚ ਕਿਵੇਂ ਕਰਦੇ ਉਹਨੂੰ ਭਗਤ ਜਨ। ਭਗਤ ਰਵਿਦਾਸ ਜੀ ਦਾ ਫਰਮਾਨ ਹੈ, ਕਹਿਣ ਲੱਗੇ ਪਰਮੇਸ਼ਰ ਅਸੀਂ ਤੇ ਤੇਰੇ ਚਰਨ ਫੜ ਕੇ ਛੁੱਟ ਜਾਵਾਂਗੇ, ਪਰਮਾਤਮਾ ਅਸੀਂ ਤੇ ਤੇਰੀ ਆਰਾਧਨਾ ਕਰਕੇ ਦੁਨੀਆਂ ਦੇ ਵਿਸ਼ਿਆਂ ਵਿਕਾਰਾਂ ਪਾਪਾਂ ਤੇ ਜਮਾਂ ਦੀ ਮਾਰ ਤੋਂ ਛੁੱਟ ਜਾਵਾਂਗੇ, ਪਰਮਾਤਮਾ ਤੂੰ ਸਾਡੇ ਕੋਲੋਂ ਕਿੱਦਾਂ ਛੁੱਟਣਾ ਆ, ਆਪਣੇ ਛੁੱਟਣ ਵਾਸਤੇ ਯਤਨ ਕਰ, ਸਾਨੂੰ ਨੀ ਕੋਈ ਚਿੰਤਾ, ਸਾਨੂੰ ਨੀ ਕੋਈ ਫਿਕਰ, ਕਿਉਂਕਿ ਅਸੀਂ ਤੇਰੇ ਚਰਨ ਫੜ ਕੇ ਛੁੱਟ ਜਾਣਾ, ਅਸੀਂ ਤੇਰੀ ਆਰਾਧਨਾ ਕਰਕੇ ਛੁੱਟ ਜਾਵਾਂਗੇ, ਤੇਰਾ ਛੁਟਕਾਰਾ ਕਿੱਦਾਂ ਹੋਣਾ ਪ੍ਰਭੂ ਤੂੰ ਆਪਣਾ ਫਿਕਰ ਕਰ। ਕਿੱਥੋਂ ਤੱਕ ਜਾ ਕੇ ਰੱਬ ਨਾਲ ਗੱਲਾਂ ਕੀਤੀਆਂ ਉਹਨਾਂ ਨੇ ਭਗਤਾਂ ਨੇ, ਕਹਿਣ ਲੱਗੇ ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾਧੇ, ਅਸੀਂ ਤੇਰੀ ਆਰਾਧਨਾ ਕਰਕੇ ਛੁਟਕਾਰਾ ਕਰ ਲੈਣਾ, ਆਪਣੇ ਛੂਟਣ ਕੋ ਯਤਨ ਕਰੋ। ਭਾਵ ਐਸੇ ਹਨ ਪਰਮੇਸ਼ਰ ਦੇ ਪਿਆਰੇ ਜਿਹੜੇ ਰੱਬ ਨੂੰ ਪ੍ਰੇਮ ਨਾਲ ਵਸ ਵਿੱਚ ਕਰਕੇ ਇੱਦਾਂ ਦੀਆਂ ਬਾਤਾਂ ਵੀ ਰੱਬ ਨਾਲ ਪਾਉਂਦੇ ਨੇ। ਚਾਰ ਵਰਨ ਇੱਕ ਵਰਨ ਹੋਏ, ਆਦ ਪੁਰਖ ਆਦੇਸ ਕਰਾਇਆ। ਇਹ ਮੇਰੇ ਸਤਿਗੁਰੂ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ। ਸਤਿਗੁਰੂ ਜੀ ਨੇ ਚਾਰ ਵਰਨ ਇੱਕ ਕਰਕੇ ਅਕਾਲ ਪੁਰਖ ਪਰਮਾਤਮਾ ਆਦ ਪੁਰਖ ਪ੍ਰਭੂ ਨੂੰ ਹੀ ਆਦੇਸ਼ ਭਾਵ ਨਮਸਕਾਰ ਕਰਾਈ ਹੈ, ਸਾਰੇ ਸੰਸਾਰ ਨੂੰ ਪਰਮਾਤਮਾ ਦੇ ਚਰਨਾਂ ਤੇ ਸੁੱਟਿਆ। ਭਾਵੇਂ ਕੋਈ ਖੱਤਰੀ ਆ, ਭਾਵੇਂ ਕੋਈ ਬ੍ਰਾਹਮਣ ਹੈ, ਭਾਵੇਂ ਕੋਈ ਵੈਸ਼ ਤੇ ਸ਼ੂਦਰ ਆ, ਸਾਰਿਆਂ ਨੂੰ ਇੱਕ ਲੜੀ ਚ ਪਰੋ ਕੇ ਬਾਬੇ ਨਾਨਕ ਨੇ ਰੱਬ ਦੇ ਚਰਨਾਂ ਨਾਲ ਜੋੜਨਾ ਕੀਤਾ ਹੈ। ਧਿਆਨ ਮੂਲ ਦਰਸ਼ਨ ਗੁਰੂ, ਛੇ ਦਰਸ਼ਨ ਦਰਸ਼ਨ ਵਿੱਚ ਆਇਆ। ਸਾਰੇ ਧਿਆਨਾਂ ਦਾ ਮੂਲ ਗੁਰੂ ਦਾ ਦਰਸ਼ਨ ਹੈ। ਦੁਨੀਆਂ ਵਿੱਚ ਆਪਾਂ ਕਹਿੰਦੇ ਨਾ, ਅੱਜ ਆਪਾਂ ਤਰ੍ਹਾਂ ਤਰ੍ਹਾਂ ਦਾ ਧਿਆਨ ਧਾਰਦੇ ਹਾਂ, ਏਦਾਂ ਚੌਂਕੜਾ ਮਾਰੀਏ, ਏਦਾਂ ਸਵਾਸ ਚੜਾਈਏ, ਏਦਾਂ ਸਵਾਸ ਬਾਹਰ ਕੱਢੀਏ, ਏਦਾਂ ਸਵਾਸ ਅੰਦਰ ਲੈ ਕੇ ਜਾਈਏ, ਤਰ੍ਹਾਂ ਤਰ੍ਹਾਂ ਦੇ ਧਿਆਨ ਲਾਉਣ ਦਾ ਅੱਜ ਬੰਦਾ ਯਤਨ ਕਰਦਾ ਹੈ। ਯੋਗੀ ਆਦਿਕ ਲੋਕ ਜਿਹੜੇ ਆ, ਇਹ ਵੀ ਸਵਾਸ ਆਪਣੇ ਦਸਵੇਂ ਦੁਆਰ ਚੜਾ ਲੈਂਦੇ ਆ। ਸਿੱਧ ਲੋਕ ਇਸ ਤਰ੍ਹਾਂ ਦੇ ਤਰ੍ਹਾਂ ਤਰ੍ਹਾਂ ਦੇ ਸਾਧਨ ਵਰਤਦੇ ਸੀ। ਪਰ ਭਾਈ ਗੁਰਦਾਸ ਜੀ ਨੇ ਵੇਖੋ ਕਿੱਡਾ ਪਿਆਰਾ ਬਚਨ ਆ, ਕਿੰਨਾ ਸਿੱਧਾ ਸਾਦਾ ਬਚਨ, ਕਹਿੰਦੇ ਸਾਰੇ ਹੀ ਦੁਨਿਆਵੀ ਧਿਆਨਾਂ ਦਾ ਮੂਲ ਗੁਰੂ ਦਾ ਦਰਸ਼ਨ ਹੈ। ਸਤਿਗੁਰੂ ਦਾ ਦਰਸ਼ਨ ਪਿਆਰ ਵਿੱਚ ਭਿੱਜ ਕੇ, ਪ੍ਰੇਮ ਵਿੱਚ ਭਿੱਜ ਕੇ ਤੂੰ ਕਰ ਲੈ, ਗੁਰੂ ਦੀ ਹਜ਼ੂਰੀ ਵਿੱਚ ਬਹਿ ਕੇ ਜਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਰੱਬ ਤੇਰੇ ਸਾਹਮਣੇ ਬੈਠਾ, ਪਰਮਾਤਮਾ ਤੇਰੇ ਸਨਮੁਖ ਬੈਠਾ। ਧਿਆਨ ਮੂਲ ਦਰਸ਼ਨ ਗੁਰੂ, ਸਾਰਿਆਂ ਧਿਆਨਾਂ ਦਾ ਮੂਲ, ਮੂਲ ਮਤਲਬ ਮੁੱਢ, ਗੁਰੂ ਦਾ ਹੀ ਦਰਸ਼ਨ ਹੈ। ਇਸੇ ਲਈ ਛੇ ਦਰਸ਼ਨ, ਛੇ ਮਤ ਵੀ ਜਿਹੜੇ ਵੇਦ ਮਾਫ ਕਰਨ ਸ਼ਾਸਤਰ ਆਦਿਕ ਵੀ ਨੇ, ਜਿਹੜੇ ਛੇ ਸ਼ਾਸਤਰ ਕਹਿੰਦੇ ਉਹ ਗੁਰੂ ਦੇ ਦਰਸ਼ਨਾਂ ਵਿੱਚ ਹੀ ਆ ਜਾਂਦੇ ਹਨ। ਤੈਨੂੰ ਕੋਈ ਸਾਖ, ਨਿਆਂ, ਮੀਮਾਂਸਾ, ਵਿਸ਼ੇਸ਼ਕ ਆਦਿਕ ਜਿਹੜੇ ਇਹ ਛੇ ਸ਼ਾਸਤਰ ਆ ਹਿੰਦੂ ਮਤ ਦੇ, ਛੇ ਘਰ, ਛੇ ਗੁਰ, ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਛੇ ਹੀ ਸ਼ਾਸਤਰ ਨੇ, ਛੇ ਹੀ ਇਹਨਾਂ ਨੂੰ ਲਿਖਣ ਵਾਲੇ ਵੱਖ ਵੱਖ ਵਿਦਵਾਨ ਨੇ, ਤੇ ਛੇ ਹੀ ਇਹਨਾਂ ਦੇ ਵੱਖਰੇ ਵੱਖਰੇ ਉਪਦੇਸ਼ ਆ। ਕਹਿੰਦੇ ਸਿੱਖਾ, ਤੈਨੂੰ ਕਿਸੇ ਸ਼ਾਸਤਰ ਆਦਿਕ ਪੜਨ ਦੀ ਲੋੜ ਨਹੀਂ, ਕੋਈ ਤੈਨੂੰ ਹਿੰਦੂ ਮਤ ਦੇ ਗ੍ਰੰਥਾਂ ਨਾਲ ਜੁੜਨ ਦੀ ਲੋੜ ਕੋਈ ਨਹੀਂ, ਗੁਰੂ ਦਾ ਪਿਆਰ ਵਿੱਚ ਭਿੱਜ ਕੇ ਦਰਸ਼ਨ ਕਰ ਲਾ। ਗੁਰੂ ਦੇ ਦਰਸ਼ਨ ਵਿੱਚ ਹੀ ਛੇ ਸ਼ਾਸਤਰ ਆ ਜਾਂਦੇ ਹੀ, ਤੇ ਗੁਰੂ ਦੇ ਦਰਸ਼ਨਾਂ ਵਿੱਚ ਹੀ ਦੁਨੀਆਂ ਦੇ ਸਾਰੇ ਧਿਆਨ ਆ ਜਾਂਦੇ ਆ। ਗੁਰੂ ਹੀ ਸਭ ਤੋਂ ਸ਼੍ਰੋਮਣੀ ਹੈ, ਗੁਰੂ ਹੀ ਸਭ ਤੋਂ ਉੱਤਮ ਹੈ, ਭਾਈ ਗੁਰਦਾਸ ਜੀ ਕਹਿ ਰਹੇ। ਫਿਰ ਜਿਹੜੇ ਐਸੇ ਗੁਰਸਿੱਖ ਨੇ ਨਾ, ਆਪੇ ਆਪ ਨਾ ਆਪ ਜਣਾਇਆ, ਆਪਣਾ ਆਪ ਹੀ ਸਾਰੇ ਹੋਏ, ਫਿਰ ਆਪਣਾ ਆਪ ਜਣਾਇਆ ਨਹੀਂ। ਐਸੇ ਗੁਰਮੁਖ ਜਨ ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਆ, ਗੁਰੂ ਦਾ ਦਰਸ਼ਨ ਪਾ ਲੈਂਦੇ ਨੇ, ਗੁਰੂ ਕੀ ਸਾਧ ਸੰਗਤ ਰੂਪੀ ਸੱਚਖੰਡ ਵਿੱਚ ਟਿਕ ਜਾਂਦੇ ਆ, ਪਰਮੇਸ਼ਰ ਨਾਲ ਉਹਨਾਂ ਦੀ ਸਾਂਝ ਬਣ ਜਾਂਦੀ ਹੈ। ਉਹ ਫਿਰ ਕਹਿੰਦੇ, ਪਰਮਾਤਮਾ ਤੂੰ ਆਪ ਹੀ ਆਪ ਸਾਰੇ ਪਾਸੇ ਰਮਿਆ ਹੋਇਆ, ਪਰ ਰੱਬ ਦੇ ਪਿਆਰੇ ਆਪਣਾ ਆਪ ਸਭ ਕੁਝ ਪ੍ਰਾਪਤ ਕਰਕੇ ਵੀ ਆਪਣਾ ਆਪਾ ਜਣਾਉਂਦੇ ਨਹੀਂ ਹਨ, ਹਉਮੈ ਹੰਕਾਰ ਦੇ ਵਿੱਚ ਨਹੀਂ ਆਉਂਦੇ, ਆਪਣੇ ਆਪ ਨੂੰ ਜੀਵਨ ਵਿੱਚ ਨਿਮਰਤਾ ਦੇ ਵਿੱਚ ਹੀ ਰੱਖਦੇ ਹਨ ਤੇ ਆਨੰਦ ਪ੍ਰਾਪਤ ਕਰ ਲੈਂਦੇ ਨੇ। ਵਾਰ 16ਵੀਂ ਦੀ ਪੌੜੀ 19ਵੀਂ ਵਿੱਚ ਪਾਵਨ ਬਚਨ ਗੁਰਸਿੱਖ ਗੁਰਮੁਖਾਂ ਦੀ ਵਡਿਆਈ ਵਿੱਚ, ਕਿ ਕਿਵੇਂ ਗੁਰੂ ਦੀ ਚਰਨ ਆਉਣਾ ਤੇ ਕਿਵੇਂ ਸਿੱਖ ਆਏ ਤੇ ਕਿਵੇਂ ਸਿੱਖਾਂ ਨੇ ਸਤਿਗੁਰ ਦੇ ਚਰਨਾਂ ਵਿੱਚੋਂ ਨਾਮ ਸਿਮਰਨ ਦੀ ਦਾਤ ਲੈ ਕੇ ਆਨੰਦ ਪ੍ਰਾਪਤ ਕੀਤਾ ਤੇ ਉਹ ਨਿਹਾਲ ਹੋਏ। ਐਸੀ ਗੁਰੂ ਕੀ ਵਡਿਆਈ ਤੇ ਗੁਰਸਿੱਖਾਂ ਦਾ ਮੇਲਾ ਭਾਈ ਸਾਹਿਬ ਭਾਈ ਗੁਰਦਾਸ ਜੀ ਦੱਸ ਰਹੇ ਨੇ। ਚਰਨ ਕਮਲ ਸ਼ਰਨਾਗਤੀ, ਸਾਧ ਸੰਗਤ ਮਿਲ ਗੁਰਸਿੱਖ ਆਏ, ਅੰਮ੍ਰਿਤ ਦਿਸ਼ਟ ਨਿਹਾਲ ਕਰ, देव दृष्ट दे पैरी पाए, चरण ऋण मस्तक तिलक परम करम दा लेख मिटाए। चरणोदक लै आचमन हौमें दुबदा रोग गवाए, पैरी तै पाखाक होए जीवन मुक्त सहज घर आए। चरण कमल विच भंवर होए सुख संपट मकरंद लुभाए, पूज मूल सतगुर चरण दुतिया नासत लवै न लाए। गुरमुख सुख फल गुर सरनाय, गुरमुख सुख फल गुर सरनाय। चरण कमल सरनागति, साध संगत मेल गुर सिख आए। गुरु दे सिख साध संगत नाल मिलके सतगुरु दी चरण कमलां दी शरण लैण वास्ते आए हैं। मिलके आपस च कठे हो के कि चलो गुरु दे चरणा च चलिए। कहिंदे गुरसिख आपस विच कठे हो के मिलके साध संगत बना के सतसंग बना के सतगुरु दे चरणा कमलां विच जुड़दे ने कि सतगुरु जी सानू अपनी शरण विच रख लो, अपनी शरण दा आसरा दो, अपने चरणा विच सानू टिकाणा दो, सतगुरु की शरण लैण वास्ते। इस तरह गुरसिख चल के आउंदे ने। फिर गुरु जी की करदे आ, अमृत दिष्ट निहाल कर देव दृष्ट दे पैरी पाए। सतगुरु जी ने फिर अमृत की दृष्टि फेरी उन्हां गुरसिख गुरु प्यारियां ते, ते अमृत की दृष्टि नाल सारियां नूं निहाल कर दिता, प्रसन्न कर दिता। ते साध संगत फिर ज्ञान की दृष्टि फेर के सारियां नूं अपने पैरी पा लिया, भाव सारियां दे अंदर निम्रता लैण दी। सतगुर की दृष्टि विच भी अमृत है। भाई गुरदास जी ने जिवें बचन वरते ना, अमृत दृष्ट निहाल कर, गुरु ने अपनी दृष्टि पाई ते निहाल कर दिता, क्योंकि उहदी दृष्टि विच भी अमृत है। सुक्कियां नूं हरियां कर दिंदा, मोयां च जान पा दिंदा, कादे नाल? अमृत की दृष्टि पा के। सूके हरे किए खिन माहे, अमृत दृष्ट संच जीवाए, काटे कष्ट पूरे गुरदेव सेवक को दीनी। अपनी सेव अमृत की दृष्टि फेरदा, ठगां दियां ठगियां मुका देंदा, अमृतमई बाणी सुनाउंदा, चोरां दियां चोरियां मुका देंदा, हंकारियां दा हंकार मुका देंदा। अमृत की दृष्टि फेर देवे सतगुर, छजू चीवर वर्गे पटाक पटाक के गीता दे सलोक पढ़ पढ़ के अर्थ करन लग पैंदे। इह उहदी दृष्टि है। बड़ियां दलीलां बड़े प्रमाण गोर इतिहास विचों दिते जा सकदे जिन्हां दे उत्ते उहने दृष्टि फेर दित्ती है, जिन्हां गुरु प्यारिआं ने वी प्यार च भेज के उहदा दर्शन कर लिया ते गुरु ने तकिया निहाल कर दिता। नानक नदरी नदर निहाल, अपनी नदर नाल ही निहाल कर दिंदा, क्योंकि उहदी दृष्टि दे विच वी अमृत है। ऐसे ऐसे लोग जिहड़े आनंदपुर साहब की धरती ते सैद खां वर्गे दिल्लियों चल के कलगीधर पातशाह दा सीस लाउण वास्ते आए, ते जां गुरु गोबिंद सिंह दा सिर ला के लियाऊंगा, जां गुरु गोबिंद सिंह नूं जिउंदा पकड़ के लियाऊंगा मैं दिल्ली। औरंगजेब नाल वादा करके आ रहे, कलगीधर दी एक दृष्टि पई, नानक नदरी नदर निहाल, अपने दृष्टि दे तीरां नाल ही घायल करके धरती दे उत्ते सुट दिता। चरणा ते डिग पिया, उठदा नहीं सी महाराज दे चरणा च। ओ सैद खां सतगुर की दृष्टि पई, उची उची बोलन लग पे धरती ते नमस्कार करके, खुदा आयद के बंदा रा खुदा आयद, ए खुदा आ गया है, खुदा आ गया है, जां कोई खुदा दा बंदा आ गया है जिसने मेनू मोए नू जिउंदिया करता जान पा दिती इन्हें मेरे। वो कहिंदा सी मैं औरंगजेब जी ते नौकरी करदा सां, उत्थे तनखा मिलदी सी, बाजां वालिया मैं तेरा गुलाम हो गया। गुरु गोबिंद सिंह साहब दा लाला गोला बन गया वो बंदा। ऐदां दी है उहदी दृष्टि। जिहड़े शरण आए साध संगत उहनां ते किरपा करनी ते बहुत महान बात है। उह ते जिहड़े दुश्मण बन के भी आए उहनां वल भी ताकदा, प्यार दी दृष्टि नाल, प्रेम दी दृष्टि, अमृत दी दृष्टि पाउंदा, निहाल कर दिंदा। कबीर सतगुर सूरमे बाहिया बाण जो एक, लागत ही पोहे मिल गया परिया करे जे शेक। ते करदा की है, अवपुषीय पाए गुरदास जी, अमृत दृष्ट निहाल कर, दिव्य दृष्ट दे पैरी पाए, अमृत की दृष्टि नाल निहाल कर देता है, प्रसन्न करके ज्ञान की दृष्टि पाके अपने चरणा ते सुट लैंदा, निम्रता दे देंदा, सब विकार पापा की बुरियाई की जिनी पांड बनी फिरदा ना मनुख नाल आउट गर्क करके रख देंदा सारे का सारा कुछ, पापा विकारा औगुण गुना लखां पाप अते लखां ही औगुण मनुख दे कोल होण, एक किरपा की दृष्टि नाल सारे पापा औगुणा नूं साड़ के पसम कर देंदा है। ये सतगुर की वडियाई है। चरण रेण मस्तक तिलक भरम करम दा लेख मिटाए, कैसा सतगुर कहन लगे चरणा की धूड़ी मथे दा तिलक बन जाती है जदों सिख दी, चुक चरणा की धूड़ी गुरु की, जदों सिख तिलक की तरह अपने मथे ते लाउंदा, पाव नूं तिलक आदिक लाउण दी लोड़ नहीं, सिख नूं गुरु दे चरणा की धूड़ी ही तिलक की जगह अपने मथे ते ला ले, भरमा ते करमां दी सारी लिखत मिटा देंदी है। तज भरम करम बिद निखेद राम नाम लेही, दुनिया दे निखेद करमां दा भरोसा छड के एक वाहिगुरु दे नाम ते भरोसा रख, गुरु दे चरणा दे उते भरोसा रख, मथे दियां लकीरां भैड़ियां लकीरां मिटा के शुभ कर्म ते शुभ लेख लिख देंदी है तेरे मथे ते, कौन सतगुर दे चरणा दी धूड़ी, इन्नी ताकत समर्था है गुरु दे चरणा दी खाक विच। चरण नोदक लै आचमन होमे दुबदा रोग गवाय, गुरु दे चरणा दा चरणामत लैके जेड़े गुरसिख आदिक हन ओ होमे अते दुबदा साध संगत अपने अंदरों मका लेंदे ने। आचमन दा अर्थ हुंदा पीना, ध्यान नाल बचन सुन लैने फिर एक बारी, चरण नोदक लै आचमन होमे दुबदा रोग गवाय, चरण ओदक का मतलब चरणा का अमृत, सतगुर के चरणा का अमृत लै आचमन जेडे पी लेंदे आ, होमे दुबदा रोग गवाए, वह होमे ते दुबदा दुचितापन मेर तेर दे सारे रोग गवा लेंदे। पैरी पै पा खाक होए जीवन मुक्त सहज घर आए, ऐदा फिर गुरु की पैरी पैके सतगुर के चरणा ते डिग के ओदे प्यारे गुरसिख ओदे चरणा की धूड़ हो जाते हैं, कि गुरु के चरणा की धूड़ी बन के जीवन मुक्त हो जाते, सहज अवस्था ते आनंद दे घर विच टिक जाते, जिन्हां दे जीवन च आनंद ही आनंद, फिर सहज ही सहज, उन्हां नूं ऐ नहीं भी अकाल चलाने तो बाद किसी मुक्ति की लोड़ है, वह ज्यूंदे जी ही विशियां वकारां ते पापां वल्लों मुक्त हो गए अते निरंकार वाहिगुरु के चरणा विच जींदे जी ही उन्हां दी सुरत लीन हो जाती है। ऐस संसारक जिंदगी विच वी जे जी रहे तां वी प्रभु दे चरणा च, शरीर करके अकाल चलाना कर गए तां वी प्रभु दे चरणा च, चरण कमल विच भंवर होए सुख संपट मकरंद लुभाए, फिर सतगुरु दे चरणा कमलां दे उह भौरे बन जांदे, जिवें भौरा कमल फुल्लां दी खुशबू माणदा है, इदां गुरसिख प्यारे सतगुरु दे चरणा कमलां दे भौरे बन के आनंद ते सुगंधियां माणदे, मकरंद रूपी प्रेम रस, मकरंद कहिंदे जिवें कमल दे फुल दा ऐ बिल्कुल विचकारला हिस्सा हुंदा जिहड़ा, उत्थे भंवरा अपनी अपना मूंह है जिहड़ा खबो के रखदा नक्क जिहदे नाल उह सुगंधी लैंदा। कहिण लगे मकरंद रूपी जिहड़ा सतगुर दा प्रेम रस आ, कहिंदे उहदे विच सदा वास्ते गुरसिख लुभाएमान होए रहिंदे ने, उह सुखां दे डब्बे विच जिहड़ा प्रेम दा रस आ, कहिंदे उहदे विच ही उहनां दा मन लुभाएमान रहिंदा, उहो ही रस सदा वास्ते प्रेम दा रस प्रीत दा रस चखदे आ, भौरे बन के गुरु दे चरणा कमलां विच जुड़े रहिंदे ने गुरसिख प्यारे। पूज मूल सतगुर चरण दुतिया नास्त लवै न लाए, पूजा दा जिहड़ा मूल है वह इधर उधर दी होर पूजा नहीं करदे, गुर मेरी पूजा गुर गोबिंद, गुर मेरा पार ब्रह्म गुर भगवंत, गुर मेरा देओ अलख अपेओ सर्ब पूज चरण गुर सेओ, यही उन्हां दा जीवन है। भाई गुरदास जी होर स्पष्ट करदे ने, कहिंदे पूज मूल सतगुर चरण, उसे बाणी दी व्याख्या ना ठेठ शब्दां च सानू स्पष्ट करके दसदे, कहिंदे पूजा दा मूल पूजा दा मुढ गुरसिखां वास्ते सतगुरु दे चरण ही समझदे, सानू किसे होर पूजा दी लोड़ नहीं, ਸਤਿਗੁਰੂ ਤੁਹਾਡੇ ਚਰਨਾਂ ਚ ਆ ਕੇ ਨਮਸਕਾਰ ਕਰ ਲੈਣੀ, ਆਨੰਦ ਮਾਣ ਲੈਣਾ, ਅਸੀਂ ਸਾਰੀਆਂ ਪੂਜਾ ਕਰ ਲਈਆਂ। ਜਿਨ੍ਹਾਂ ਨੂੰ ਸੇਵਿਆ ਹੈ ਸਤਿਗੁਰ ਨੂੰ, ਉਹਦੇ ਨਾਲ ਦੂਜਾ ਭਾਵ, ਦੂਜਾ ਭਾਉ ਤੇ ਦੂਜਾ ਭੈ, ਸਾਰੇ ਦਾ ਸਾਰਾ ਕੁਝ ਨਾਸ਼ ਹੋ ਗਿਆ। ਕਿਸੇ ਦਾ ਡਰ ਨਹੀਂ, ਕਿਸੇ ਹੋਰ ਦੂਸਰੇ ਨਾਲ ਪ੍ਰੀਤ ਨਹੀਂ, ਸਿਰਫ ਗੁਰੂ ਦੇ ਚਰਨਾਂ ਨਾਲ ਪ੍ਰੀਤ ਬਣ ਗਈ। ਗੁਰੂ ਦੇ ਬਰਾਬਰ, ਗੁਰੂ ਦੇ ਤੁਲ, ਲਵੇ ਨਾ ਲਾਏ, ਇਹਨੂੰ ਠੇਠ ਪੰਜਾਬੀ ਚ ਕਹਿੰਦੇ ਲਵੇ ਨਾ ਲਾਏ। ਗੁਰੂ ਦੇ ਬਰਾਬਰ ਕੋਈ ਲਵੇ ਲਾਉਣੇ ਦਾ ਨਹੀਂ ਹੈ, ਭਾਵ ਸਤਿਗੁਰ ਦੇ ਬਰਾਬਰ ਉਹ ਹੋਰ ਕਿਸੇ ਨੂੰ ਵੀ ਨਹੀਂ ਸਮਝਦੇ। ਉਹ ਕਹਿੰਦੇ ਸਾਡੇ ਲਈ ਸਾਡਾ ਸਤਿਗੁਰੂ ਹੀ ਸਾਰਿਆਂ ਤੋਂ ਸ਼੍ਰੋਮਣੀ ਤੇ ਉੱਤਮ ਹੈ, ਇਹਦੇ ਤੁਲ ਕੋਈ ਵੀ ਨਹੀਂ ਹੋ ਸਕਦਾ। ਗੁਰਮੁਖ ਸੁਖ ਫਲ ਗੁਰ ਸਰਨਾਏ, ਗੁਰਮੁਖਾਂ ਨੂੰ ਗੁਰੂ ਦੀ ਸ਼ਰਨ ਆਉਣਾ ਹੀ ਸੁੱਖਾਂ ਰੂਪੀ ਫਲ ਪ੍ਰਾਪਤ ਹੋ ਜਾਂਦਾ ਹੈ, ਭਾਵ ਗੁਰੂ ਦੀ ਸ਼ਰਨ ਹੀ ਉਹਨਾਂ ਵਾਸਤੇ ਸਭ ਤੋਂ ਵੱਡਾ ਸੁੱਖ ਹੈ। ਤੇ ਗੁਰੂ ਕੀ ਕਰਦਾ, ਜੋ ਸ਼ਰਨ ਆਵੇ ਤੇ ਸਿਕੰਠ ਲਾਵੇ, ਇਹੋ ਬਿਰਧ ਸੁਆਮੀ ਸੰਧਾ, ਇਹ ਗੁਰੂ ਦਾ ਸੁਭਾਅ ਹੈ। ਜਿਹੜੇ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ, ਸਤਿਗੁਰੂ ਉਹਨਾਂ ਨੂੰ ਆਪਣੀ ਸ਼ਰਨ, ਆਪਣੇ ਚਰਨਾਂ ਕਮਲਾਂ ਵਿੱਚ ਰੱਖ ਲੈਂਦੇ ਨੇ, ਤੋ ਸਾਧ ਸੰਗਤ ਇਸ ਲਈ ਉਹ ਗੁਰੂ ਦੇ ਚਰਨਾਂ ਦੀ ਧੂੜੀ ਲੈ ਕੇ ਆਨੰਦ ਹੀ ਆਨੰਦ ਮਾਣਦੇ ਹਨ। ਧੂੜੀ ਮੱਜਣ ਸਾਧ ਖੇ, ਸਾਈਂ ਥੀਏ ਕਿਰਪਾਲ, ਲੱਦੇ ਹੱਬੇ ਥੋਕੜੇ, ਨਾਨਕ ਹਰ ਤਨ ਮਾਲ। ਜਿਨ੍ਹਾਂ ਨੇ ਸੰਤ ਜਨਾਂ ਦੇ ਚਰਨਾਂ ਦੀ ਰੇਣ ਲਈ, ਉਹਦੇ ਵਿੱਚ ਮੱਜਣ ਕੀਤਾ, ਇਸ਼ਨਾਨ ਕੀਤਾ, ਮਸਤਕ ਤੇ ਲਾਈ, ਉਹਨਾਂ ਨੂੰ ਸਾਰੇ ਦੇ ਸਾਰੇ ਲੋਕ ਪਰਲੋਕ ਦੇ ਸੁੱਖ, ਹਰ ਤਰ੍ਹਾਂ ਦਾ ਧਨ ਲੋਕ ਪਰਲੋਕ ਦਾ ਉਹਨਾਂ ਨੂੰ ਪ੍ਰਾਪਤ ਹੋ ਗਿਆ। ਦਾਨ ਮਹਿੰਡਾ ਤਲੀ ਖਾ ਕੇ ਜੇ ਮਿਲਿਆ ਤਾਂ ਮਸਤਕ ਲਾਈਐ, ਕੂੜਾ ਲਾਲਚ ਛੱਡੀਐ, ਹੋਏ ਇੱਕ ਮਨ ਅਲੱਖ ਧਿਆਈਐ, ਫਲ ਤੇ ਵੇਹੋ ਪਾਈਐ, ਜੇ ਵੇਹੀ ਕਾਰ ਕਮਾਈਐ, ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿੰਨਾਂ ਦੀ ਪਾਈਐ। ਮੱਤ ਥੋੜੀ ਸੇਵ ਗਵਾਈਐ, ਕਈ ਵਾਰੀ ਮੱਤ ਥੋੜੀ ਵੀ ਹੋਵੇ ਤੇ ਕੀਤੀ ਸੇਵਾ ਗੁਆਚ ਵੀ ਜਾਂਦੀ ਜੇ, ਭਾਵ ਹਉਮੈ ਹੰਕਾਰ ਆ ਜਾਂਦਾ ਬੰਦੇ, ਹਉਮੈ ਆ ਜਾਂਦੀ ਵੀ ਮੈਂ ਸੇਵਾ ਕੀਤੀ, ਕੀਤੀ ਸੇਵਾ ਦਾ ਫਲ ਵੀ ਵਿਅਰਥ ਹੀ ਚਲੇ ਜਾਂਦਾ ਹੈ। ਇਸ ਲਈ ਗੁਰੂ ਦੇ ਚਰਨਾਂ ਦੀ ਧੂੜੀ ਲੈਣੀ ਸਭ ਤੋਂ ਸ਼੍ਰੋਮਣੀ ਹੈ ਸਿੱਖ ਕਹਿੰਦੇ ਸਾਡੇ ਲਈ, ਤੇ ਲੋਕ ਪਰਲੋਕ ਦੇ ਸਾਰੇ ਸੁੱਖ ਤੇ ਆਨੰਦ ਸਤਿਗੁਰ ਫਿਰ ਆਪਣੇ ਪਿਆਰਿਆਂ ਦੀ ਝੋਲੀ ਵਿੱਚ ਪਾ ਦਿੰਦੇ ਹਨ। ਗੁਰੂ ਦੀ ਸ਼ਰਨ ਵਿੱਚ ਆ ਜਾਣਾ, ਗੁਰੂ ਦੇ ਚਰਨਾਂ ਵਿੱਚ ਟਿਕ ਜਾਣਾ, ਗੁਰਮੁਖ ਜਨਾਂ ਵਾਸਤੇ ਸਾਰਿਆਂ ਤੋਂ ਵੱਡਾ ਸੁੱਖਾਂ ਦਾ ਫਲ ਹੈ। ਸਹਿਜ ਅਵਸਥਾ ਤੇ ਆਤਮਿਕ ਆਨੰਦ ਹੀ ਉਹਨਾਂ ਲਈ ਸਭ ਤੋਂ ਵੱਡਾ ਸੁੱਖ ਹੋ ਜਾਂਦਾ ਹੈ।